ਸਮੁੰਦਰ ਤੇ ਹੋਰ ਸਾਰੀਆਂ ਚੀਜ਼ਾਂ, ਪਰ ਪ੍ਰਸਾਦ ਨਹੀਂ ਹੈਗੇ, ਉਹ ਆਨੰਦ ਸਰੂਪ ਨਹੀਂ ਹੈਗੇ। ਆਨੰਦ ਸਰੂਪ ਸਿਰਫ ਸਾਡੇ ਅਕਾਲ ਪੁਰਖ ਵਾਹਿਗੁਰੂ ਸਾਡੇ ਸਤਿਗੁਰੂ ਹੀ ਹਨ। ਤੇ ਜਿਹੜਾ ਪ੍ਰਸਾਦ ਆਨੰਦ ਅੱਖਰ ਹੈ, ਇਸ ਅੱਖਰ ਨੂੰ ਲੈ ਕੇ ਵੀ ਲੋਕਾਂ ਨੇ ਬਚਨ ਕਰਨੇ ਸ਼ੁਰੂ ਕਰਤੇ ਕਿ ਬੜਾ ਆਨੰਦ ਆਇਆ ਜੀ ਅੱਜ ਕਾਹਦਾ, ਖਾ ਪੀ ਕੇ ਸੌਂ ਕੇ। ਹੁਣ ਸਿੱਧਾ ਨੇ ਫਿਰ ਪ੍ਰਸ਼ਨ ਕੀਤਾ, ਮਹਾਰਾਜ ਤੁਸੀਂ ਇਹ ਜਿਹੜਾ ਪ੍ਰਸਾਦ ਇਕੱਲਾ ਕਹਿਤਾ ਕਹਿ ਦਿੰਦੇ ਤਾਂ ਇੱਕ ਕਿਉਂ ਲਾਤਾ ਫਿਰ ਇਹਦੇ ਅੱਗੇ? ਫਿਰ ਉਹਨੂੰ ਦੁਬਾਰਾ ਥੋੜਾ ਜਿਹਾ ਵਿਆਖਿਆ ਇੰਨੀ ਹੈ ਬਸ, ਉਹ ਇੱਕ ਓਅੰਕਾਰ ਤੱਕ ਹੀ ਹੈ ਇਹ। ਫਿਰ ਆਪ ਜੀ ਨੇ ਇੱਕ ਕਿਉਂ ਲਾਇਆ? ਮਹਾਰਾਜ ਕਹਿੰਦੇ ਇਸ ਕਰਕੇ ਸਾਨੂੰ ਇੱਕ ਲਾਉਣਾ ਪਿਆ ਕਿਉਂਕਿ ਪ੍ਰਸਾਦ ਜਿਹੜਾ ਆਨੰਦ ਹੈ ਨਾ, ਜੇ ਤੀਜੇ ਪਾਤਸ਼ਾਹ ਕਹਿੰਦੇ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ, ਲੋਕਾਂ ਨੇ ਭੋਗਾਨੰਦ ਨੂੰ ਹੀ ਆਨੰਦ ਮੰਨ ਲਿਆ, ਭੋਗਾਂ ਵਿੱਚ ਹੀ ਆਨੰਦ ਮੰਨਦੀ ਦੁਨੀਆ। ਕਹਿੰਦੇ ਵਿਸ਼ੇ ਭੋਗਾਂ ਵਿੱਚ ਬੜਾ ਆਨੰਦ ਹੈ, ਖਾਣ ਪੀਣ ਵਿੱਚ ਬੜਾ ਆਨੰਦ ਹੈ, ਸੌਣ ਵਿੱਚ ਬੜਾ ਆਨੰਦ ਹੈ, ਤੇ ਯੋਗੀਆਂ ਨੇ ਮਿੱਠੀ ਕਫ ਨੂੰ ਗ੍ਰਹਿਣ ਕਰਨਾ ਹੀ ਆਨੰਦ ਮੰਨ ਲਿਆ, ਉਹ ਕਹਿੰਦੇ ਯੋਗਾਨੰਦ ਵਿੱਚ ਹੀ ਆਨੰਦ ਹੈ। ਇਹਨਾਂ ਦੇ ਆਨੰਦ ਜਿਹੜੇ ਨੇ ਦੁਨੀਆਂ ਦੇ ਆਨੰਦ ਤੇ ਜੋ ਜਿਹੜੇ ਦੁਨੀਆਂ ਦੇ ਆਨੰਦ ਨੇ ਉਹ ਤਾਂ ਇਉਂ ਨੇ ਜਿਵੇਂ ਠੂਠੇ ਦਾ ਪਾਣੀ, ਜਿਵੇਂ ਆਪਾਂ ਇੱਕ ਦੀਵੇ ਦੇ ਵਿੱਚ ਪਾਣੀ ਪਾ ਦਈਏ, ਛੋਟੇ ਜਿਹੇ ਬਰਤਨ 'ਚ ਪਾਣੀ ਪਾ ਦਈਏ, ਉਹ ਮੁੱਕ ਜਾਂਦਾ, ਸੁੱਕ ਜਾਂਦਾ, ਡੁੱਲ ਜਾਂਦਾ, ਜੂਠਾ ਹੋ ਜਾਂਦਾ, ਕਿਰਮ ਪੈ ਜਾਂਦੇ ਨੇ, ਉੱਡ ਜਾਂਦਾ, ਉਹ ਕੀ ਚੀਜ਼ ਹੈ? ਕੁਛ ਵੀ ਨਹੀਂ ਹੈ। ਬਿਨਸ ਜਾਏ ਜੋ ਨਿਮਖ ਮਹਿਸ ਅਲਪ ਸੁੱਖ ਭੰਨੀਆਂ, ਥੋੜ੍ਹੇ ਜਿਹੇ ਨੇ ਇਹ। ਜਿਹੜਾ ਯੋਗੀਆਂ ਕੋਲ ਯੋਗਾਨੰਦ ਹੈ ਇਹ ਕਿੰਨਾ ਕੁ ਹੈ? ਇਹ ਇੰਨਾ ਕਿ ਜਦ ਤੱਕ ਬਿਰਤੀ ਉੱਪਰ ਚੜ੍ਹੀ ਰਹਿੰਦੀ ਹੈ ਉਦੋਂ ਤੱਕ ਤਾਂ ਆਨੰਦ ਬਣਿਆ ਰਹਿੰਦਾ। ਯੋਗਾਨੰਦ ਲੈਂਦੇ ਨੇ ਮਿੱਠੀ ਕਫ ਨੂੰ ਲੈ ਕੇ, ਕਹਿੰਦੇ ਬੜਾ ਆਨੰਦ ਆਇਆ, ਬੜਾ ਰਸ ਹੈ। ਜਦੋਂ ਥੱਲੇ ਸਵਾਸ ਉੱਤਰ ਆਉਂਦੇ ਨੇ ਫਿਰ ਉਹ ਆਨੰਦ ਖਤਮ ਹੋ ਜਾਂਦਾ। ਇਸ ਕਰਕੇ ਯੋਗਾਨੰਦ ਤੇ ਭੋਗਾਨੰਦ ਬਹੁਵਾਚਕ ਬਣ ਗਏ ਨਾ, ਬਹੁਤੇ ਆਨੰਦ ਨੇ ਇਹ। ਇਸ ਕਰਕੇ ਸਾਨੂੰ ਇੱਕ ਲਾਉਣਾ ਪਿਆ ਬ੍ਰਹਮਾਨੰਦ ਵਾਸਤੇ, ਕਿ ਬ੍ਰਹਮਾਨੰਦ ਹੀ ਵੱਡੀ ਚੀਜ਼ ਹੈ, ਯੋਗਾਨੰਦ ਤੇ ਭੋਗਾਨੰਦ ਵਿੱਚ ਕੁਛ ਨਹੀਂ ਪਿਆ। ਮਹਾਰਾਜ ਫਿਰ ਇੱਕ ਤੁਸੀਂ ਜਿਹੜਾ ਅੱਖਰ ਹੈ ਇਹਦੇ ਅੱਗੇ ਓਅੰਕਾਰ ਕਿਉਂ ਲਾਤਾ? ਫਿਰ ਉੱਥੇ ਹੀ ਗੱਲ ਮੁੱਕ ਜਾਣੀ ਸੀ ਇੱਕ। ਮਹਾਰਾਜ ਕਹਿੰਦੇ ਕਿਉਂਕਿ ਇੱਕ ਪਰਮੇਸ਼ਰ ਹੈ ਤੇ ਇੱਕ ਹੀ ਮਾਇਆ ਹੈ। ਜੇ ਇਕੱਲਾ ਏਕਾ ਲਾ ਦੀ ਓਅੰਕਾਰ ਨਾਲ ਨਾ ਲਿਖਦੇ ਨਾ ਤਾਂ ਲੋਕਾਂ ਦਾ ਧਿਆਨ ਮਾਇਆ ਵਿੱਚ ਵੀ ਜਾ ਸਕਦਾ ਹੈ, ਕਿਉਂਕਿ ਮਾਇਆ ਕੇਵਲ ਇੱਕੋ ਇੱਕ ਹੈ, ਦੂਜੀ ਨਹੀਂ ਨਾ ਹੈ। ਇੱਕ ਪਰਮੇਸ਼ਰ ਹੈ, ਏਕਾ ਮਾਈ ਜੁਗਤ ਵਿਆਈ। ਤੋ ਇਹਦੇ ਨਾਲ ਫਿਰ ਮਹਾਰਾਜ ਓਅੰਕਾਰ ਨਾਲ ਸੱਤ ਕਿਉਂ ਲਾਇਆ? ਕਿਉਂਕਿ ਮਹਾਰਾਜ ਕਹਿੰਦੇ ਜਿਹੜਾ ਤ੍ਰੇਈ ਕਾਲਾਂ ਬਾਅਦ ਸੱਤ ਹੋਣ ਕਰਕੇ ਅਸੀਂ ਜਿਹੜਾ ਪਰਮਾਤਮਾ ਤਿੰਨਾਂ ਕਾਲਾਂ ਵਿੱਚ ਸੱਤ ਹੋਣ ਕਰਕੇ ਲਾਇਆ ਹੈ ਸੱਤ। ਇਹ ਤਿੰਨ ਅੱਖਰ ਬਾਅਦ ਵਿੱਚ ਪ੍ਰਸਾਦ ਤੋਂ ਬਾਅਦ ਤਾਂ ਵਿਆਖਿਆ ਹੋਈ ਹੈ ਕਿਉਂਕਿ ਇਹਦੇ ਵਿੱਚ ਇੱਕ ਦੋਸ਼ ਆਉਂਦਾ ਸੀ, ਉਹ ਦੋਸ਼ ਗੁਰੂ ਨਾਨਕ ਦੇਵ ਜੀ ਨੇ ਦੂਰ ਕਰਨਾ ਸੀ। ਅਤਿ ਵਿਆਪਤੀ ਦੋਸ਼ ਨੂੰ ਦੂਰ ਕਰਨ ਵਾਸਤੇ ਪ੍ਰਸਾਦ ਤੋਂ ਬਾਅਦ ਇੱਕ ਓਅੰਕਾਰ ਸੱਤ ਦੀ ਵਿਆਖਿਆ ਤਾਂ ਹੋਈ ਹੈ। ਇੱਥੋਂ ਤੱਕ ਸਿੱਧਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਬਿਲਕੁਲ ਨਿਰੁੱਤਰ ਕਰ ਦਿੱਤਾ, ਸਿੱਧ ਮਹਾਰਾਜ ਦੇ ਚਰਨੀ ਪੈ ਗਏ ਇਹਨੇ ਗੱਲ ਸੁਣ ਕੇ। ਮਹਾਰਾਜ ਹੁਣ ਹੋਰ ਕੋਈ ਲਿਹਾ ਨਹੀਂ, ਛੋਟੇ ਮੋਟੇ ਪ੍ਰਸ਼ਨ ਅੱਗੇ ਜਾ ਕੇ ਭਾਵੇਂ ਕਰ ਦੇਣ, ਇਹ ਜਪ ਤੋਂ ਜਪ ਕੀ ਹੈ, ਆਦਿ ਸੱਚ ਕਿਉਂ ਲਿਖਿਆ, ਇਹ ਥੋੜਾ ਹੀ ਹੈ ਬਸ, ਇਹ ਜ਼ਿਆਦਾ ਵਿਆਖਿਆ ਨਹੀਂ ਹੈ। ਇਹਨੂੰ ਤਾਂ ਮਹਾਰਾਜ ਸੱਚੇ ਪਾਤਸ਼ਾਹ ਵੈਸੇ ਨਿਰੁੱਤਰ ਕਰ ਦੇਣਗੇ, ਪਰ ਇਹ ਸਾਰੀ ਜਿੰਨੀ ਵਿਆਖਿਆ ਸੀ ਸਤਿਗੁਰੂ ਮਹਾਰਾਜ ਨੇ ਕਰਕੇ ਸਿੱਧਾਂ ਦੀ ਤਸੱਲੀ ਕਰਾ ਦਿੱਤੀ। ਸਿੱਧਾਂ ਨੇ ਜਾਣ ਲਿਆ ਵੀ ਇਹ ਕੋਈ ਐਵੇਂ ਨਹੀਂ ਹੈ ਵੀ ਐਵੇਂ ਇੱਕ ਪਿੰਡ ਦੇ ਬੰਦੇ ਨੇ ਉੱਠ ਕੇ ਉੱਥੇ ਮੂਲ ਮੰਤਰ ਲਿਖ ਦਿੱਤਾ, ਇਹ ਤਾਂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆ, ਸਾਨੂੰ ਅਜੇ ਤੱਕ ਕੋਈ ਹਰਾ ਹੀ ਨਹੀਂ ਸਕਿਆ। ਜੇ ਹਰਾਇਆ ਸਿੱਧਾਂ ਨੂੰ ਤਾਂ ਕੇਵਲ ਗੁਰੂ ਨਾਨਕ ਦੇਵ ਜੀ ਨੇ ਹਰਾਇਆ, ਚਰਨੀ ਪਾ ਲਿਆ ਇੱਕ ਵਾਰ ਮਹਾਰਾਜ ਨੇ, ਸਿੱਧੇ ਕਰ ਦਿੱਤੇ ਪੱਧਰੇ, ਸਿੱਧੇ ਰਾਹ ਦੇ ਉੱਤੇ ਲਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਇਸੇ ਕਰਕੇ ਇਸ਼ਨਾਨ ਕਰਕੇ ਆਖਿਆ ਕਰੋ ਰੋਜ਼, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਉਹ ਨਾਮ ਲਿਆ ਕਰੋ, ਸਾਰੇ ਸਤਿਗੁਰੂ ਦੇ ਨਾਮ ਲੈਣੇ, ਇਹਦਾ ਬੜਾ ਫਲ ਹੈ। ਕਈ ਚੀਜ਼ਾਂ ਸਾਨੂੰ ਸਾਰੀ ਜ਼ਿੰਦਗੀ ਲੰਘੀ ਹੁਣ ਜਾ ਕੇ ਪਤਾ ਲੱਗਦੀਆਂ ਪਈ, ਇਹ ਜਿਹੜੇ ਗੁਰੂ ਦਾ ਨਾਮ ਲੈਣ ਦਾ ਬਹੁਤ ਵੱਡਾ ਫਲ ਹੈ। ਆਹ ਚੀਜ਼ ਤਾਂ ਮੈਨੂੰ ਥੋੜੇ ਦਿਨ ਪਹਿਲਾਂ ਹੀ ਪਤਾ ਲੱਗੀ ਕਿਸੇ ਮਹਾਤਮਾ ਤੋਂ, ਕਹਿੰਦੇ ਇਹ ਕਹਿੰਦੇ ਉਹਨੇ, ਮੈਂ ਜੀ ਸਵੇਰੇ ਇੱਕ ਵਾਰ ਦਸਾਂ ਗੁਰਾਂ ਨਾਮ ਲੈ, ਕਹਿੰਦੇ ਮੈਂ ਇੱਕ ਇੱਕ ਮਾਲਾ ਕਰਦਾ ਸਾਰਿਆਂ ਸਤਿਗੁਰਾਂ ਦੀ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ, ਕਹਿੰਦੇ ਇੰਨਾ ਲਾਭ ਮਿਲਦਾ ਇਸ ਚੀਜ਼ ਦਾ, ਤੂੰ ਕਰਕੇ ਦੇਖੀ। ਮੈਂ ਕਿਹਾ ਮੈਂ ਤਾਂ ਹੁਣ ਕਰੂੰਗਾ ਹੀ ਕਰੂੰਗਾ, ਮੈਂ ਨਾਲ ਸਾਰੀ ਸੰਗਤ ਨੂੰ ਵੀ ਕਰਾਊਂਗਾ, ਵੀ ਤੁਹਾਨੂੰ ਕੀ ਫਰਕ ਪੈਂਦਾ ਜੇ ਤੁਰੇ ਤੁਰੇ ਜਾਂਦੇ ਧੰਨ ਗੁਰੂ ਨਾਨਕ ਦੇਵ ਜੀ ਕਹਿ ਲਓਗੇ ਤਾਂ ਫਰਕ ਪੈਂਦਾ। ਅੱਗੇ ਦਸਵੇਂ ਪਾਤਸ਼ਾਹ ਤੱਕ ਅੱਗੇ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਇਹ ਨਹੀਂ ਭੁੱਲਣਾ ਕਦੇ ਮੈਂ ਨਾ ਤੁਸੀਂ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ, ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਹਮੇਸ਼ਾ ਯਾਦ ਰੱਖਣਾ ਹੈ ਇਹਨਾਂ ਬਚਨਾਂ ਦੇ ਤਾਂ ਹੀ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ। ਆਓ ਉਸ ਬ੍ਰਹਮ ਦਾ ਲੱਖਣ ਜਿਹਦਾ ਗੁਰੂ ਨਾਨਕ ਦੇਵ ਨੇ ਇੰਨਾ ਵੱਡਾ ਲੱਖਣ ਕੀਤਾ, ਉਹਦਾ ਨਾਮ ਜਪਿਆ ਆਪਾਂ ਨੂੰ ਕਿੰਨਾ ਭਾਰੀ ਮਹਾਤਮ ਮਿਲੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਤਨ ਪ੍ਰਭ ਆਰਾਧੀ ਹੈ ਮਿਲ ਸਾਧ ਸਮਗ, ਸਾਧ ਸੰਗਤ ਵਿੱਚ ਮਿਲ ਕੇ ਮਨੋ ਤਨੋ ਹੋ ਕੇ ਆਖੋ ਸਾਰੇ ਵਾਹਿਗੁਰੂ 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 ਵਾਹਿਗੁਰੂ। ਆਪਾਂ ਸ਼੍ਰਵਣ ਕੀਤੇ ਨੇ ਅਰਥ ਗੁਰਪ੍ਰਸਾਦ ਤੱਕ, ਇਹ ਇੰਨੇ ਕੁ ਅਰਥ ਬੜੇ ਸੌਖੇ ਹੀ ਆਪਾਂ ਨੂੰ ਸਮਝ ਆਏ ਨੇ, ਬਸ ਇੰਨੀ ਕੁ ਜ਼ਿਆਦਾ ਲੋੜ ਹੁੰਦੀ ਹੈ। ਬਾਕੀ ਕਈ ਅਰਥ ਜਿਹੜੇ ਹੁੰਦੇ ਨੇ ਵਿਦਵਾਨਾਂ ਲਈ ਹੁੰਦੇ ਨੇ, ਇਸ ਕਰਕੇ ਉਹਨਾਂ ਦੀ ਇੰਨੀ ਸੰਗਤ ਵਿੱਚ ਜ਼ਰੂਰਤ ਨਹੀਂ ਹੁੰਦੀ। ਬਸ ਇੰਨਾ ਆਪਾਂ ਨੂੰ ਜ਼ਰੂਰ ਪਤਾ ਲੱਗ ਗਿਆ ਕਿ ਇੱਕ ਓਅੰਕਾਰ ਦਾ ਭਾਵ ਕੀ ਹੈ, ਗੁਰਪ੍ਰਸਾਦ ਤੱਕ ਕਿਉਂ ਉਚਾਰਿਆ, ਇਹਨਾਂ ਦੀ ਕੀ ਲੋੜ ਪਈ ਹੈ, ਇਹ ਸਾਰੀਆਂ ਚੀਜ਼ਾਂ ਦਾ ਗਿਆਨ ਹੋਇਆ। ਜਿੰਨੇ ਉਹਨਾਂ ਨੇ ਪ੍ਰਸ਼ਨ ਕੀਤੇ ਨੇ ਉਹਨਾਂ ਦੇ ਜਵਾਬ ਅੱਛੇ ਤਸੱਲੀ ਬਖਸ਼ ਮਹਾਰਾਜ ਨੇ ਬਖਸ਼ੇ ਨੇ। ਹੁਣ ਉਹਨਾਂ ਦਾ ਇੱਕ ਦੋ ਪ੍ਰਸ਼ਨ ਹੋਰ ਨੇ, ਕਹਿੰਦੇ ਨੇ ਵੀ ਮਹਾਰਾਜ ਇਹ ਜਿਹੜਾ ਸਰੂਪ ਲੱਖਣ ਹੁੰਦੇ ਨੇ, ਦੋ ਪ੍ਰਕਾਰ ਦੇ ਲੱਛਣ ਹੁੰਦੇ ਨੇ, ਇੱਕ ਤਟਸਥੀ ਲੱਛਣ ਹੁੰਦੇ ਨੇ, ਬਸ ਹੁਣ ਸਾਨੂੰ ਇਹਨਾਂ ਦਾ ਗਿਆਨ ਚਾਹੀਦਾ। ਸਰੂਪ ਲੱਖਣ ਉਹ ਹੁੰਦੇ ਨੇ ਜਿਹੜੇ ਵਾਹਿਗੁਰੂ ਦੇ ਸਰੂਪ ਵਿੱਚ ਸਦਾ ਹੀ ਕਾਇਮ ਰਹਿੰਦੇ ਨੇ, ਜਿਵੇਂ ਸੱਤ ਚੇਤਨ ਆਨੰਦ ਇਹ ਸਦਾ ਹੀ ਕਾਇਮ ਰਹਿੰਦੇ ਨੇ ਉਹਦੇ ਸਰੂਪ ਵਿੱਚ। ਜਿਵੇਂ ਪਹਿਲਾਂ ਵੀ ਆਪਾਂ ਵਿਚਾਰ ਰਹੇ ਸੀ ਕਿ ਇੱਕ ਫਿਰ ਸੱਤ ਜਿਹੜਾ ਹੈ ਅਕਾਲ ਮੂਰਤ ਅਤੇ ਅਜੂਨੀ ਸੈਭੰਗ, ਇਹ ਲੱਛਣ ਉਹਦੇ ਵਿੱਚ ਸਦਾ ਹੀ ਰਹਿੰਦੇ ਨੇ, ਇਹਨਾਂ ਨੂੰ ਸਰੂਪ ਲੱਖਣ ਕਹਿੰਦੇ ਨੇ, ਇਹ ਹਮੇਸ਼ਾ ਹਨ। ਕਈ ਲੱਛਣ ਫਿਰ ਮੌਕੇ ਦੇ ਉੱਤੇ ਆ ਕੇ ਬਣ ਜਾਂਦੇ ਨੇ, ਮਿਟ ਜਾਂਦੇ ਨੇ, ਸਰੂਪ ਲੱਛਣ ਸਦਾ ਵਾਹਿਗੁਰੂ ਵਿੱਚ ਰਹਿੰਦੇ ਨੇ। ਤਟਸਥੀ ਲੱਖਣ ਜਿਹੜੇ ਨੇ ਉਹਨਾਂ ਬਾਰੇ ਪ੍ਰਮਾਣ ਲੈ ਲੈਂਦੇ ਆਪਾਂ, ਕੋਈ ਬੰਦਾ ਕਿਸੇ ਦੇ ਘਰ ਜਾਣਾ ਸੀ ਕਿਸੇ ਮੁਹੱਲੇ ਦੇ ਵਿੱਚ, ਮੁਹੱਲੇ ਦੇ ਬਾਹਰ ਦੀ ਸੜਕ ਤੇ ਖੜ ਕੇ ਕਿਸੇ ਆਉਂਦੇ ਬੰਦੇ ਨੂੰ, ਦੁਕਾਨਦਾਰ ਨੂੰ ਪੁੱਛਦਾ ਭਾਈ ਗੁਰਮੁਖ ਸਿੰਘ ਦਾ ਘਰ ਕਿਹੜਾ, ਉਹ ਕਹਿਣ ਲੱਗਿਆ ਉਹ ਸਾਹਮਣੇ ਜਿਹੜਾ ਪੀਲੇ ਰੰਗ ਦਾ ਕਲੀ ਕੀਤੀ ਹੋਈ ਆ ਉਹ ਘਰ ਉਹਨਾਂ ਦਾ। ਉਹ ਬੰਦਾ ਅੱਗੇ ਗਿਆ, ਉਹ ਗਲੀ 'ਚ ਜਦੋਂ ਮੁੜਿਆ ਉੱਥੇ ਸਾਰੇ ਘਰਾਂ ਨੂੰ ਪੀਲਾ ਰੰਗ ਹੋਇਆ ਵਾ, ਇਹ ਚੱਕਰ 'ਚ ਪੈ ਗਿਆ ਵਿਚਾਰਾ। ਫਿਰ ਮੁੜ ਕੇ ਆਇਆ, ਕਹਿੰਦਾ ਉਹ ਤਾਂ ਸਾਰੇ ਹੀ ਉੱਥੇ ਇਹੀ ਜਿਹੀ ਗਲੀ ਕੀਤੀ ਹਰੇਕ ਦੇ ਘਰ ਨੂੰ। ਹੁਣ ਉਹ ਦੁਕਾਨਦਾਰ ਬਾਹਰ ਨਿਕਲ ਕੇ ਖੜਾ ਹੋ ਕੇ ਕਹਿੰਦਾ ਜੀ ਉਹ ਜਿਸ ਘਰ ਦੇ ਉੱਤੇ ਕਾਂ ਬੈਠਾ ਨਾ ਉਹ ਘਰ ਹੈ। ਉਹ ਬੰਦਾ ਤੁਰਿਆ ਗਿਆ, ਕਾਂ ਉੱਡ ਗਿਆ, ਪਰ ਕਾਂ ਇਹ ਜਣਾ ਗਿਆ ਵੀ ਇਹ ਘਰ ਗੁਰਮੁਖ ਸਿੰਘ ਦਾ। ਇਹਨੂੰ ਤਟਸਥੀ ਲੱਖਣ ਕਹਿੰਦੇ, ਜਿਹੜੇ ਮੌਕੇ 'ਤੇ ਹੀ ਪ੍ਰਗਟ ਹੋ ਕੇ ਮੌਕੇ 'ਤੇ ਹੀ ਛੁੱਪ ਜਾਂਦੇ ਨੇ। ਇਸੇ ਪ੍ਰਕਾਰ ਵਾਹਿਗੁਰੂ ਵਿੱਚ ਕਈ ਲੱਛਣ ਪਹਿਲਾਂ ਤਾਂ ਪੱਕੇ ਹੀ ਨੇ, ਸੱਤ ਚੇਤਨ ਆਨੰਦ ਅਸਤ ਭਾਂਤੀ ਪ੍ਰਿਆ, ਇਹ ਲੱਛਣ ਨੇ ਜਿਹੜੇ ਆਪਾਂ ਦੇਖ ਲਏ ਨੇ। ਇੱਕ ਸੱਤ ਅਜੂਨੀ ਸੈਭੰਗ ਅਕਾਲ ਮੂਰਤ, ਪਰ ਇੱਕ ਲੱਛਣ ਉਹ ਨੇ ਜਿਹੜੇ ਮੌਕੇ 'ਤੇ ਹੁੰਦੇ ਨੇ ਫਿਰ ਨਾਲ ਨਾਲ ਹੀ ਸਮਾਪਤ ਹੋ ਜਾਂਦੇ ਨੇ। ਜਿਵੇਂ ਓਅੰਕਾਰ ਸ੍ਰਿਸ਼ਟੀ ਨੂੰ ਰਚਣ ਵੇਲੇ ਹੀ ਸਿਰਫ ਇਹ ਅੱਖਰ ਵਰਤਿਆ ਗਿਆ, ਕਰਤਾ ਪੁਰਖ, ਇਹ ਸਿਰਫ ਸ੍ਰਿਸ਼ਟੀ ਨੂੰ ਜਦੋਂ ਰਚਦਾ ਉਦੋਂ ਹੀ ਕਰਤਾ ਕਹਿੰਦੇ ਆ ਉਹਨੂੰ, ਪੁਰਖ ਪੂਰਨ ਉਦੋਂ ਹੀ ਕਹਿੰਦੇ ਹਾਂ। ਹੁਣ ਉਹਨੂੰ ਨਿਰਭਉ ਕਹਿੰਦੇ ਆ, ਨਿਰਵੈਰ ਕਹਿੰਦੇ ਆ। ਜਦ ਇੱਥੇ ਹੈ ਹੀ ਨਹੀਂ ਸੀ ਕੁਛ ਨਿਰਭਉ ਨਿਰਭਉ ਨਿਰਵੈਰ ਅੱਖਰ, ਉਦੋਂ ਕਿੱਥੇ ਵਰਤਣਾ ਜੇ ਉਹ ਇਕੱਲਾ ਹੀ ਆਪ ਹੋ। ਇਸ ਕਰਕੇ ਉਹਨੂੰ ਕਹਿੰਦੇ ਨੇ ਉਤਪਤੀ ਕਰਨੀ, ਜੀਵਾਂ ਨੂੰ ਪੈਦਾ ਕਰਨਾ, ਪਾਲਣਾ ਕਰਨੀ, ਫਿਰ ਇਹਨਾਂ ਦੀ ਸਮਾਪਤੀ ਕਰਨੀ। ਉਤਪਤੀ ਲੈਤਾ ਪਾਲਣਾ, ਇਹ ਤਿੰਨ ਲੱਛਣ ਵਾਹਿਗੁਰੂ ਦੇ ਤਟਸਥੀ ਲੱਖਣ ਨੇ। ਜਾਂ ਜਿਹੜੇ ਸੁਣੇ ਨੇ ਆਪਾਂ ਨੇ ਓਂਕਾਰ ਕਰਤਾ ਪੁਰਖ, ਇਹ ਉਹਦੇ ਤਟਸਥੀ ਲੱਖਣ ਨੇ। ਜਾਂ ਜਿਹੜਾ ਆਉਂਦਾ ਵਿੱਚ ਨਾਮ, ਸੱਤ ਦੇ ਨਾਲ ਨਾਮ ਆਉਂਦਾ, ਓਂਕਾਰ ਨਾਮ ਕਰਤਾ ਪੁਰਖ, ਇਹ ਉਹਦੇ ਤਟਸਥੀ ਲੱਖਣ ਨੇ ਜਿਹੜੇ ਉਹਦੇ 'ਚ ਸਦਾ ਨਹੀਂ ਰਹਿੰਦੇ। ਇਹ ਸਿਰਫ ਉਦੋਂ ਤੱਕ ਨੇ ਜਦ ਸ੍ਰਿਸ਼ਟੀ ਰਚਦਾ, ਜਦ ਸ੍ਰਿਸ਼ਟੀ ਦੀ ਸਮਾਪਤੀ ਹੋ ਗਈ, ਮਹਾਂਪਰਲੋਂ ਆਈ, ਬ੍ਰਹਿਮੰਡ ਇੱਕ ਦੂਜੇ ਦੇ ਵਿੱਚ ਵਿਆਪਕ ਫੋਲਡ, ਜਿਵੇਂ ਛਤਰੀ ਇਕੱਠੀ ਹੋ ਜਾਂਦੀ, ਬਹੁਤ ਸਾਰੀਆਂ ਚੀਜ਼ਾਂ ਜਿਵੇਂ ਇਕੱਠੀਆਂ ਹੋ ਜਾਂਦੀਆਂ ਨੇ ਇੱਕ ਦੂਜੇ ਦੇ ਵਿੱਚ, ਇਸੇ ਪ੍ਰਕਾਰ ਜਦੋਂ ਫਿਰ ਸ੍ਰਿਸ਼ਟੀ ਦਾ ਖਾਤਮਾ ਹੁੰਦਾ, ਹੁੰਦਾ ਬਹੁਤ ਛੇਤੀ ਹੈ, ਇੱਕਦਮ ਸਾਰਾ ਇਹ ਜਿਹੜਾ ਹੈ ਪਾਣੀ ਇੱਕਦਮ ਧਰਤੀ ਨੂੰ ਖਾ ਜਾਂਦਾ, ਭਾਵ ਆਪਣੇ ਵਿੱਚ ਲੀਨ ਕਰ ਲੈਂਦਾ, ਪਾਣੀ ਨੂੰ ਅਗਨੀ ਖਾ ਜਾਂਦੀ ਛੇਤ ਛੇਤੀ, ਅਗਨੀ ਇੱਕਦਮ ਸਮਾਪਤ ਕਰਦੀ ਇਹਨੂੰ। ਸੋ ਅਗਨੀ ਨੂੰ ਹਵਾ ਖਾ ਜਾਂਦੀ, ਹਵਾ ਨੂੰ ਆਕਾਸ਼ ਖਾ ਜਾਂਦਾ, ਆਕਾਸ਼ ਪੰਜ ਤੱਤ। ਜਿੰਨੇ ਚਿਰ 'ਚ ਮੈਂ ਬੋਲਿਆ ਇਹ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਗਿਆ, ਇਹ ਤਾਂ ਸਕਿੰਟਾਂ ਤੋਂ ਵੀ ਥੋੜ੍ਹੇ ਟਾਈਮ ਵਿੱਚ, ਇੱਕ ਛਿੰਨ ਵਿੱਚ ਹੀ ਇੰਨੀ ਕਿਰਿਆ ਹੋ ਕੇ ਬ੍ਰਹਿਮੰਡਾਂ ਦੀ ਸਮਾਪਤੀ ਹੋ ਜਾਂਦੀ ਝਟਪਟ ਹੀ। ਜਿੰਨਾ ਮਰਜ਼ੀ ਕੁਛ ਹੋਵੇ ਸਭ ਸਮਾਪਤ ਹੋ ਜਾਂਦਾ ਜਦੋਂ ਇਹ ਚੀਜ਼ਾਂ ਆਪਸ ਵਿੱਚ ਇੱਕ ਦੂਜੇ 'ਚ ਲੀਨ ਹੁੰਦੀਆਂ ਤੁਰੀਆਂ ਜਾਂਦੀਆਂ ਨੇ। ਪੰਜ ਤੱਤ ਫਿਰ ਸੂਖਮ ਤੱਤਾਂ 'ਚ ਲੀਨ ਹੁੰਦੇ, ਪੰਜਾਂ 'ਚ ਪਿੱਛੇ ਨੂੰ ਮੁੜਨੀ ਸ਼ੁਰੂ ਹੋ ਜਾਂਦੀ ਸਾਰੀ ਫਿਲਮ। ਫਿਰ ਜਾ ਕੇ ਇਹ ਤਿੰਨ ਗੁਣਾਂ 'ਚ, ਤਿੰਨ ਗੁਣ ਮਾਇਆ ਵਿੱਚ, ਮਾਇਆ ਜਾ ਕੇ ਪਰਮੇਸ਼ਰ ਵਿੱਚ ਕਿੰਨੀ ਕੁ ਹੈ, ਜਿੰਨਾ ਇੱਕ ਤਿਲ ਹੁੰਦਾ ਆਪਣੇ ਸਰੀਰ ਦੇ ਉੱਤੇ, ਇੱਕ ਤਿਲ ਜਿੰਨੀ ਮਾਇਆ ਹੈ ਪਰਮੇਸ਼ਰ ਦੇ ਵਿੱਚ। ਇਹ ਸਰੂਪ ਅਤੇ ਤਟਸਥੀ ਲੱਖਣ ਜਿਹੜੇ ਨੇ ਪਰਮੇਸ਼ਰ 'ਚ, ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੇ ਕਿਹਾ ਸੀ ਕਿ ਤੁਹਾਡੇ ਮੂਲ ਮੰਤਰ ਵਿੱਚ ਸਰੂਪ ਅਤੇ ਤਟਸਥੀ ਲੱਖਣ ਹੈ। ਕਿਉਂਕਿ ਜਿਹੜੇ ਪ੍ਰਸ਼ਨ ਕਰਤਾ ਹੁੰਦੇ ਨੇ ਉਹ ਬਹੁਤੇ ਹੁੰਦੇ ਨੇ, ਦੱਸਣ ਵਾਲਾ ਇੱਕ ਹੁੰਦਾ, ਪ੍ਰਸ਼ਨ ਕਰਨ ਨੂੰ ਕੀ ਜਿਹਨੂੰ ਮਰਜ਼ੀ ਕਰੀ ਜਾਓ। ਹੁਣ ਮਹਾਰਾਜ ਜੀ ਨੂੰ ਸਾਰੇ ਪ੍ਰਸ਼ਨ ਕਰਕੇ ਨਿਰੁੱਤਰ ਹੋ ਗਏ। ਸੋ ਉਸ ਵਕਤ ਕਹਿਣ ਲੱਗੇ ਜਪ, ਇਹ ਜਪ ਕਿਉਂ ਲਿਖਿਆ? ਕਹਿੰਦੇ ਜੋ ਜਪਣੇ ਯੋਗ ਹੈ, ਸਾਡਾ ਹੁਕਮ ਵੀ ਹੈ ਕਿ ਜਪੋ ਭਾਈ, ਬਾਣੀ ਦਾ ਨਾਮ ਵੀ ਜਪਜੀ ਸਾਹਿਬ ਹੈ। ਇਸ ਪ੍ਰਕਾਰ ਦੇ ਨਾਲ ਜਪ ਜਿਹੜਾ ਕਰਨਾ ਹੈ, ਜਪ ਤਿੰਨ ਪ੍ਰਕਾਰ ਦਾ ਹੈ। ਸੋ ਇਹ ਜਿਹੜਾ ਜਪ ਕਰਨਾ ਹੈ, ਵਾਚਕ, ਵਾਚਕ ਹੁੰਦਾ ਮੂੰਹ ਨਾਲ ਬੋਲ ਕੇ ਕਹਿਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹੜਾ ਫਿਰ ਮਾਨਸ ਆਉਂਦਾ ਹੈ, ਮਾਨਸ ਜਾਪ ਹੁੰਦਾ ਮਨ ਦੇ ਨਾਲ, ਦੂਜੇ ਨੂੰ ਪਤਾ ਲੱਗਣਾ ਵੀ ਕੀ ਬੋਲਦਾ, ਅੰਦਰ ਅੰਦਰ ਵਾਹਿਗੁਰੂ ਵਾਹਿਗੁਰੂ ਕਰਦਾ। ਸੋ ਇਸੇ ਪ੍ਰਕਾਰ ਇੱਕ ਜਾਪ ਹੁੰਦਾ ਉੱਚੀ ਬੋਲ ਕੇ ਕਰਨਾ, ਪਹਿਲਾਂ ਵਾਹਿਗੁਰੂ ਦੂਜੇ ਨੂੰ ਵੀ ਸੁਣਦਾ, ਇੱਕ ਮੂੰਹ ਵਿੱਚ ਕਰਨਾ ਵਾਚਕ ਉਪਾਸ, ਉਪਾਸ ਹੁੰਦਾ ਮੂੰਹ ਵਿੱਚ ਕਰਨਾ, ਅਤੇ ਮਾਨਸ ਮਨ ਵਿੱਚ ਕਰਨਾ। ਇਹ ਤਿੰਨ ਪ੍ਰਕਾਰ ਦਾ ਜਾਪ ਹੈ। ਪਹਿਲਾਂ ਗੁਰਸਿੱਖ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਦਾ, ਵੈਸੇ ਇਹ ਤਰੀਕਾ ਵੀ ਵਧੀਆ ਹੈ, ਜਿਹੜੇ ਤਕੜੇ ਅਭਿਆਸੀ ਨੇ ਜਾਂ ਮਹਾਂਪੁਰਸ਼ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ, ਉਹ ਸਵੇਰੇ 1 ਵਜੇ ਸ਼ੁਰੂ ਕਰ ਲੈਂਦੇ ਜਪਜੀ ਸਾਹਿਬ ਦੇ ਪਾਠ। ਪਹਿਲਾ ਪਾਠ ਉਹ ਬੋਲ ਕੇ 1 ਘੰਟੇ 'ਚ ਕਰਦੇ ਸੀ, ਹੌਲੀ ਹੌਲੀ ਬੋਲੀ ਜਾਣਾ ਉਹਨਾਂ ਨੇ। ਹੁਣ 1 ਘੰਟੇ 'ਚ ਕਿੰਨੇ ਆਨੰਦ ਨਾਲ ਹੁੰਦਾ ਜਪਜੀ ਸਾਹਿਬ ਦਾ ਪਾਠ। ਫਿਰ ਉਹਨਾਂ ਨੇ 1/2 ਘੰਟੇ ਵਿੱਚ ਦੂਜਾ ਪਾਠ ਕਰਨਾ, ਫਿਰ ਤੀਜਾ 15 ਮਿੰਟ 'ਚ ਕਰਨਾ, चौथा दस मिनट च करना फिर पांच मिनट च करना है या पहला नींह पत्थर अच्छा रख लिया जाता ताकि टिकाओ बन जाए मन का। इस प्रकार सिमरन करने वाले भी पहला एक घंटा उची उची करते हैं जो अद्धा घंटा वाहे गुरु वाहे गुरु वाहे गुरु फिर हौली हौली हो जाते वाहे गुरु करके फिर चुप हो जाते हैं। वो जी पहली धुनी उन्होंने उची उची बोली उस धुनी का ही ध्यान रखते हैं बस अंदर अंदर वाहेगुरु का सिमरन करते हैं। तीन हिस्सों में अद्धा अद्धा घंटा डेढ़ घंटा ज घंटा घंटा तीन हिस्सों च ही लग जाता जिन्ना अभ्यास आप करना। जेडे छोटे अभ्यासी ने पहली क्लास वाले वो पांच पांच मिनट ला लो पांच मिनट उची उची बोल के वाहेगुरु करो पांच मिनट मूंह विच करो पांच मिनट मन विच करो पंद्रह मिनट तो लाओगे तुसी। इस प्रकार तीन प्रकार का जिहड़ा जाप है महाराज कहिंदे भाई जप असी कहा जपो जप जी साहब इहदा नाम है जपने योग बाणी है। हुण उन्हां नूं भी समझाउणा ना इस करके थोड़ा जिहा महाराज उधर पासे भी लै जांदे गल दूजे दे धर्म मुताबक समझाउणा। महाराज कहिंदे जप नाम कीदा सिद्ध चुप हो गए जप जप जपने योग त्रिलोक का ज्ञान रखण वाले गुरु नानक देव जी कहने तुसी जप का अर्थ नहीं जानते की है। कहने महाराज कहने जप का अर्थ है वेद वेद का अर्थ है ज्ञान। जिन्होंने कदे सुने नहीं होंगे यह जे भाव उन्होंने आपे हैरानी होंगी ज्ञान है वेद का भाव। इस करके जिवें वेद ज्ञान देंदे ने ना यह गुरबाणी जीव नूं ब्रह्म ज्ञान दिंदी है। वेद तां दिंदे ने कल्ला ही ज्ञान कर्म कांड ते गुरबाणी दिंदी ब्रह्म ज्ञान जो जपने योग है। महाराज कहिंदे जिहड़ा जपदा उहदे सारे पाप जपत हो जांदे ने। इस करके असीं गुरसिखां नूं कहा जपो जपने योग नूं जपो जो जपने योग अकाल पुरख वाहिगुरु है। महाराज कहने भाई ये जाप अखर है जाप बेखरी बाणी नाल मूह नाल कह वाहेगुरु वाहेगुरु फिर मध्यमा बाणी द्वारा तीजे पातशाह दे साहिबजादे बाबा मोहन जी मध्यमा च जाप करया करदे सी ज्यादा कंठ विच। सो इसे प्रकार फिर पसंती बाणी हिरदे विच फिर परा बाणी नाभी दे विच जप यह जप के एको ही भाव नहीं है। इतने जप का जग्यासुआ वखो वखरा भाव है वखो वखरा भाव बन जाता। नवे जग्यासु तो आप कहने जप बई मूह वाहेगुरु वाहेगुरु कह तो जोड़ा पुराना जग्यासु उन्होंने कहना हिरदे च जप कंठ विच जप नाभी विच जप रोमा रोमा दे विच जप यह एक भाव नहीं है जप का। जिन्ना जग्यासु की व्यवस्था उपर उठती जाती है उन्ना जपदा जाता। सो इस करके सतगुरु महाराज कहते हैं जप जिहड़ा जप मूंह विच है इहदे विच तां आपां नूं मूंह भी हिलाउणा पैंदा ध्यान भी रखना पैंदा कई कुछ करना पैंदा। जिहड़ा हे फिर आके कंठ विच जप है इहदे च ध्यान रखना पैंदा बस होर कुछ नहीं करना खाली ध्यान रखना बैठे रहना कंठ विच ध्यान रखना वाहिगुरु वाहिगुरु आपे हो जाता। फिर जो हिरदे विच वाहिगुरु मंत्र इस भी ध्यान तो रखना ही पैंदा ध्यान रखी बैठो तो जब तक ध्यान थोड़ा पूरा 100% जुड़िया जे किसी ने माड़ा जा आके कहता ना आ चाह तैयार सी बस गया कम जद ही टुट जाता सब कुछ क्योंकि सुरती माड़ी जी हिल गई ना जे अपनी जे माड़ा जा ख्याल आ गया भी उत्थे कम जाना सी बस उस टाइम ही कम बंद हो जाता। इन्ना सूखम ध्यान रखना पैंदा भी कोई बुलावे ना ताइयों तो महाराज कहने जप करन वास्ते एकांतवास की लोड़ है ते एकांतवास सिर्फ अमृत वेला ही है होर कोई टाइम नहीं है रात भर एकांतवास अपने पास। सो महाराज कहने फिर इदों बाद जिहड़ी परा बाणी है नाभी दे विच हाँ उत्थे लोड़ नहीं है ना ध्यान रखण की लोड़ है ना कुछ करन की लोड़ है फिर तो अपने आप ही चली जाता अपने आप ही जाप हो जाता उसके अंदर फिर रोमा रोमा भी अपने आप होंदा महाराज कहने जापर पराबाणी द्वारा जप रोमा राही फिर जप जिहड़ा है यह अगे वध जांदा रोमा तो बाहर निकल जांदा फिर साइडा दे उत्ते भी सुन लग जांदा फिर कंधां विच दरख्तां विच पंछियां विच पशुआं विच बंदियां विच हौली हौली वधदा वधदा धरत पाताल आकाश है मेरी जिंदड़ीए सब हर हर नाम ध्याव है राम। देखो कितों शुरू हुंदा मूंह तो जाप शुरू हुंदा है शरीर दियां सारियां हालतां विचों लंघ के फिर आपां नूं दरख्तां विचों ब्रह्मंडां विचों सुणदा फिर पूरे ब्रह्मंड विचों वाहिगुरु दी आवाज आउंदी उह जीव दे ताईं जदों संपूर्ण हो जांदा तां उहनूं कहिंदे ब्रह्म ज्ञानी बन गया है। इत्थों चलिया जप आद सच वह अकाल पुरख वाहिगुरु आद तो आद काल जिहड़ा आपां नूं पता नहीं किसी नूं आद तो लै के जुगाद दा तो आपां नूं थोड़ा जा पता भी जुगां दे आद मुढ़ तो लै के शुरू तो जदों युग युग दी मर्यादा बन्नी सतयुग है उदों दा तां बंदे नूं थोड़ा बहुत पता कि सतयुग कदों शुरू होया पर आद का नहीं पता कि तेरा कोई अंत नहीं आद तो लैके तू सच रूप है जुगाद सच जुगां दे जुग आद जुगां दे आद विच जुगां दे मुढ़ विच भी वाहिगुरु सच रूप सी इसे तरह ही सी उदों भी है भी सच वाहिगुरु हुण भी उसे तरह ही सच है जिवें नदी का प्रवाह चलता है नदी का प्रवाह उपर उपर चली जाता जेड़ा पानी पिछों आया वो उत्थों लंघ गया वो धरती तो नहीं उत्थों तुरी धरती तो वह उत्थे ही रहिंदी है पर नदी चलती रहिंदी है। एक नदी का प्रवाह वो है जेड़ा आपां देखदे देखदे ओ तक चलिया गया पानी फिर कल तक वो पता नहीं कित्थे चलिया गया पर अज उत्थे होर पानी है। एक वो पानी है जेड़ा हले 100 किलोमीटर पिछे है एक वह पानी है जिहड़ा साढ़े सामने चल रहा है एक वह पानी है जिहड़ा 100 किलोमीटर अगे जा चुकिया है। यह हैगा आद सच जुगाद सच है पी सच नानक होसी पी सच हले जिहड़ा पानी डैम दे विच खड़ा है वह चौथे काल विच चलिया गया उत्थे वाला पानी पिछला पानी सामने का पानी ते अगे निकल चुकिया पानी ये चार अवस्था हो गई पर धरती जिहड़ी है जिस धरती तो नदी लंघदी है वह तो उत्थे ही रहिंदी है ना धरती तो नहीं नाल चलती पानी दे इस तरह ही जिहड़ा ब्रह्म है परमेशर है परमेशर तो उस तरह ही रहिंदे ने पर जिहड़ा जीव है यह आउंदा जांदा रहिंदा धरतियां बनदियां रहिंदियां नाश हुंदियां रहिंदियां ने वाहिगुरु के सामने किन्ना क समा जिन्ना क समां दे विच बच्चे घर दे विच खेडदे ने खिडौने लै के कदे छोटा जिहा घर बनाउंदे ने फिर ढा लैंदे ने फिर बना लैंदे ने वह बच्चा कुछ समय विच घंटा जे खेडदा है एक घंटे विच कुछ नहीं होया वह तो उह जिही है पर उहने मकान जिहा उह किन्नी वार बनाया किन्नी वार ढाया वाहिगुरु नूं तां कोई फर्क नहीं पैंदा वाहिगुरु ने कई वारी सृष्टि बनाई है कई वार ढाई है वह आप उह जिही है आपां बुढ़े हो जांदे हां जवान हो जाते हैं फिर जम पैने फिर जूना च आ जाते हैं आप उहे जी बैठे ने उहे जी रहने ने हमेशा ही उन्होंने दाड़ा काले रंग दे ही रहना वाहिगुरु का दाड़ा चिट्टा नहीं हुंदा कदे वाहिगुरु के सीस ते जिहड़े केशव परमेश्वर ने जिन्हां दे सीस ते केस ने वह सदा उस तरह ही रहिंदे ने दस्तारा उन्हां दा नीले रंग का गोल इस तरह ही रहना सिर का मुकट उन्हां दा बहुत ज्यादा वड्डा उहने उवें ही रहना उन्होंने निशानियां वखरियां ने बस इन्नी बहुत है इन्ना ही दसना बहुत वड्डी गल है ये तुसी यूं हैरान होना भी वाहिगुरु भी दस्तार बंधे है आ जिहड़ा आपां नूं रूप दिता ना परमात्मा ने उन्हां दा अपना रूप है खालसा मेरे रूप है खास खालसे में हों करो निवास आ जिहड़ा रूप दिता अकाल पुरख ने वह आप ही नेंगे ताइयों तो जदों बाबा फतेह सिंह जी एक बार नीला बाणा सजा के दसवें पातशाह कोल आ के मत्था टेकिया फतेह बुलाई सी ਬਾਬਾ ਜੀ ਨੇ ਉਹ ਦਸਤਾਰਾ ਆਪ ਸਜਾਇਆ ਸੀ, ਹੁਣ ਬੱਚਾ ਦਸਤਾਰ ਤਾਂ ਸਜਾਉਂਦਾ, ਉਹ ਉੱਤੇ ਉੱਤੇ ਲਾੜੇ ਕਹਿ ਸਿੱਧਾ ਹੀ ਖੜਾ ਰਹਿ ਗਿਆ ਤਾਹਾਂ ਨੂੰ ਐ। ਮਹਾਰਾਜ ਦਸਵੇਂ ਪਾਤਸ਼ਾਹ ਨੇ ਭਰੀ ਸੰਗਤ ਵਿੱਚ ਕਿਹਾ ਸੀ, ਖਾਲਸਾ ਜੀ ਜੇ ਕਿਸੇ ਨੇ ਅਕਾਲ ਪੁਰਖ ਦੇ ਦਰਸ਼ਨ ਕਰਨੇ ਸਾਖਿਆਤ ਤਾਂ ਕਰ ਲਓ। ਬਾਬਾ ਫਤਿਹ ਸਿੰਘ ਨੂੰ ਇੰਨਾ ਵੱਡਾ ਦਰਜਾ ਦੇ ਦਿੱਤਾ। ਉਹ ਜਿਹੜਾ ਫਰਲਾ ਨਿੰਗਾ ਸਿੰਘਾਂ ਵਿੱਚ ਚੱਲਿਆ ਹੈ, ਉਹ ਬਾਬਾ ਫਤਿਹ ਸਿੰਘ ਜੀ ਤੋਂ ਹੀ ਚੱਲਿਆ ਹੋਇਆ, ਜਿਹੜਾ ਉਹ ਫਰਲਾ ਤਾਹਾਂ ਨੂੰ ਰਹਿ ਗਿਆ ਸੁਭਾਵਕ। ਉਹ ਫਰਲੇ ਦੀ ਬੜੀ ਵੱਡੀ ਮਾਣਤਾ ਹੈ, ਫਰਲੇ ਵਾਲਾ ਸਿੰਘ ਬੈਠਾ ਹੋਊਗਾ ਸੰਗਤ ਵਿੱਚ, ਉਹਨੂੰ ਦੋ ਛਾਂਦੇ ਦੇਣੇ ਪੈਂਦੇ ਦੇਖਦੇ, ਇੱਕ ਫਰਲੇ ਦਾ ਇੱਕ ਉਹਦਾ। ਫਰਲੇ ਵਾਲਾ ਸਿੰਘ ਲੰਮਾ ਨਹੀਂ ਪੈ ਸਕਦਾ, ਤਾਂ ਉਹਨੂੰ ਸਿਰ ਰੱਖਣਾ ਪੈਂਦਾ ਉਹਨੂੰ, ਕਿਉਂਕਿ ਫਰਲੇ ਦਾ ਬਹੁਤ ਵੱਡਾ ਸਤਿਕਾਰ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਅਕਾਲ ਪੁਰਖ ਜਿਹੜਾ ਹੈ ਨਾ, ਹੁਣ ਵੀ ਸੱਚ ਰੂਪ ਹੈ, ਹੁਣ ਵੀ ਉਵੇਂ ਹੀ ਹੈ। ਇਹ ਵੱਖਰੀ ਗੱਲ ਹੈ ਕਿ ਸਤਯੁਗ ਤ੍ਰੇਤਾ ਦੁਆਪਰ ਲੰਘ ਚੁੱਕੇ ਨੇ, ਕਲਯੁਗ ਆ ਗਿਆ ਹੈ ਨਦੀ ਦੇ ਪ੍ਰਵਾਹ ਦੀ ਤਰ੍ਹਾਂ, ਪਰ ਧਰਤੀ ਤਾਂ ਉਵੇਂ ਹੀ ਪਈ ਰਹਿੰਦੀ ਹੈ। ਬ੍ਰਹਮ ਤਾਂ ਉਸੇ ਪ੍ਰਕਾਰ ਹੁਣ ਵੀ ਹੈ। ਨਾਨਕ ਹੋਸੀ ਪੀ ਸੱਚ, ਜਦੋਂ ਬਿਲਕੁਲ ਮਲੀਆ ਮੇਟ ਹੋ ਕੇ ਸਾਰੇ ਤੱਤ ਇੱਕ ਦੂਜੇ 'ਚ ਰਲ ਕੇ, ਇਸ ਦੁਨੀਆਂ 'ਚ ਕੁਛ ਨਾ ਰਿਹਾ, ਇੱਥੇ ਰਿਹਾ ਹੀ ਕੱਖ ਨਾ, ਧਰਤੀ ਨਾ ਰਹੀ, ਤਾਰੇ ਨਾ ਰਹੇ, ਚੰਦਰਮਾ ਸੂਰਜ ਮੁੱਕ ਜਾਣਗੇ, ਪੰਜੇ ਤੱਤ ਮੁੱਕ ਜਾਣਗੇ, ਸਭ ਕੁਛ ਜਦੋਂ ਮੁੱਕ ਜਾਏਗਾ ਤਾਂ ਵੀ ਉਹ ਨਾਨਕ ਹੋਸੀ ਪੀ ਸੱਚ, ਤਾਂ ਵੀ ਉਹਨੇ ਸੱਚ ਹੀ ਰਹਿਣਾ ਹੈ। ਕਾਲ ਵੈਸੇ ਤਿੰਨ ਹੁੰਦੇ ਨੇ, ਬਣਾਏ ਮਹਾਰਾਜ ਨੇ ਚਾਰ ਨੇ, ਕਿਉਂਕਿ ਇੱਕ ਤਾਂ ਆਦਿ ਕਾਲ ਬਣਾ ਦਿੱਤਾ ਜਿਹਦਾ ਆਪਾਂ ਨੂੰ ਗਿਆਨ ਨਹੀਂ, ਇੱਕ ਉਹ ਕਾਲ ਹੈ ਜਿਹੜਾ ਯੁੱਗਾਂ ਦੇ ਸ਼ੁਰੂ ਤੋਂ ਲੈ ਕੇ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਸਿੱਧ ਕਹਿਣ ਲੱਗੇ ਕਾਲ ਤਾਂ ਤਿੰਨ ਹੁੰਦੇ, ਤੁਸੀਂ ਚਾਰ ਬਣਾ ਤੇ। ਉਹਨਾਂ ਨੇ ਇਸ ਢੰਗ ਨਾਲ ਪ੍ਰਸ਼ਨ ਕੀਤਾ ਵੀ ਜੇ ਮਹਾਰਾਜ ਤਿੰਨ ਕਾਲ ਕਹਿਣਗੇ ਤਾਂ ਅਸੀਂ ਕਹਾਂਗੇ ਕਾਲ ਤਾਂ ਚਾਰ ਹੁੰਦੇ ਨੇ, ਤੁਸੀਂ ਤਿੰਨ ਕਹੇ ਨੇ। ਜੇ ਮਹਾਰਾਜ ਤਿੰਨ ਕਾਲ ਕਹਿਣਗੇ ਫਿਰ ਅਸੀਂ ਕਹਾਂਗੇ ਕਾਲ ਤਾਂ ਚਾਰ ਹੁੰਦੇ, ਤੁਸੀਂ ਤਿੰਨ ਕਹੇ ਨੇ। ਉਲਝਾਉਣ ਦਾ ਯਤਨ ਕਰਦੇ ਨੇ ਮਹਾਰਾਜ ਜੀ ਨੂੰ, ਕਿਉਂਕਿ ਹੁਣ ਉਹਨਾਂ ਦੀ ਕੋਈ ਪੇਸ਼ ਤਾਂ ਗਈ ਨਹੀਂ। ਸਤਿਗੁਰੂ ਮਹਾਰਾਜ ਨੇ ਕਹਿਤਾ ਇਹ ਜਿਹੜਾ ਜੁਗਾਦ ਸੱਚ ਹੈ ਨਾ, ਇਹ ਸੰਧੀ ਛੇਦ ਕਾਲ ਹੈ, ਇਹਨੂੰ ਕਾਲਾਂ ਵਿੱਚ ਨਹੀਂ ਗਿਣਿਆ। ਜੇ ਸਤਿਗੁਰੂ ਸਾਰੇ ਦਾਓ ਪੇਚ ਜਾਣਦੇ ਨੇ, ਕਿਉਂਕਿ ਗੁਰ ਪੂਰਾ, ਮੇਰਾ ਗੁਰ ਪੂਰਾ, ਇਹ ਮੇਰੇ ਸਤਿਗੁਰੂ ਪੂਰੇ ਨੇ, ਉਹਨਾਂ ਦੇ ਅੱਗੇ ਕੋਈ ਜਵਾਬ ਕਿਸੇ ਨੂੰ ਆਉਂਦਾ ਹੀ ਨਹੀਂ। ਉਹ ਨਿਆਣਿਆਂ ਵਾਂਗੂ ਚਲਾਕੀ ਮਾਰਦੇ ਨੇ, ਸਤਿਗੁਰੂ ਨੂੰ ਵੀ ਪਤਾ ਵੀ ਇਹ ਮੈਨੂੰ ਇਹ ਪ੍ਰਸ਼ਨ ਕਰਨਗੇ। ਕਹਿੰਦੇ ਮਹਾਰਾਜ ਉਹਨਾਂ ਨੂੰ ਪਤਾ ਸੀ ਤਿੰਨ ਕਾਲ ਕਹਿਣਗੇ ਤਾਂ ਚਾਰ ਵਾਲੇ ਚੱਕਰ ਚ ਉੜ ਜਾਵਾਂਗੇ। ਮਹਾਰਾਜ ਨੇ ਪਹਿਲਾਂ ਹੀ ਚਾਰ ਕਾਲ ਕਹਿਤੇ, ਉਹਨਾਂ ਨੂੰ ਪਤਾ ਮੈਨੂੰ ਪ੍ਰਸ਼ਨ ਕਰਨਾ ਇਹਨਾਂ ਨੇ। ਕਹਿੰਦੇ ਮਹਾਰਾਜ ਕਾਲ ਤਾਂ ਤਿੰਨ ਹੁੰਦੇ ਨੇ, ਮਹਾਰਾਜ ਕਹਿੰਦੇ ਜਿਹੜਾ ਜੁਗਾਦ ਸੱਚ ਨੇ ਸੰਧੀ ਛੇਦ ਕਾਲ ਹੈ, ਇਹਨੂੰ ਕਾਲ ਵਿੱਚ ਗਿਣਿਆ ਨਹੀਂ ਜਾਂਦਾ, ਨਿਰੁੱਤਰ ਕਰ ਦਿੱਤੇ। ਜਦੋਂ ਮਹਾਰਾਜ ਨੇ ਬਿਲਕੁਲ ਮੂਲ ਮੰਤਰ ਵਿੱਚ ਹੀ ਨਿਰੁੱਤਰ ਕਰਤੇ ਤਾਂ ਇਉਂ ਜਿਵੇਂ ਡੰਡੇ ਵਾਂਗੂ ਲੰਮੇ ਪੈ ਜਾਂਦੇ ਨੇ, ਫਿਰ ਮੱਥਾ ਟੇਕਣ ਲੱਗ ਗਏ, ਨੱਕ ਰਗੜਨ ਲੱਗ ਗਏ ਮਹਾਰਾਜ ਦੇ ਅੱਗੇ। ਫਿਰ ਕਹਿੰਦੇ ਧੰਨ ਨਾਨਕ ਤੇਰੀ ਵੱਡੀ ਕਮਾਈ, ਸਿੱਧ ਸਾਰੇ ਝੋਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰੇ ਸੰਸਾਰ ਨੂੰ ਜਿੱਤਿਆ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦੇ ਆਸਰੇ। ਮਹਾਰਾਜ ਕਹਿੰਦੇ ਇੱਕ ਸੰਗਤ ਤੋਂ ਬਿਨਾਂ ਤੇ ਇੱਕ ਸ਼ਬਦ ਤੋਂ ਬਿਨਾਂ ਮੈਨੂੰ ਹੋਰ ਕੋਈ ਓਟ ਨਹੀਂ ਹੈ। ਗੁਰਬਾਣੀ ਸੰਗਤ ਬਿਨਾਂ ਓਟ ਨਹੀਂ ਹੈ ਰਾਈ, ਰਾਈ ਜਿੰਨੀ ਵੀ ਓਟ ਮੈਂ ਹੋਰ ਗ੍ਰਹਿਣ ਨੇ ਕੀਤੀ, ਗੁਰਬਾਣੀ ਦੀ ਅਤੇ ਸੰਗਤ ਦੀ ਓਟ ਹੈ ਮੈਨੂੰ। ਪਰ ਮਹਾਰਾਜ ਤੁਸੀਂ ਤਾਂ ਸਾਨੂੰ ਆਸਰਾ ਦੇਣ ਵਾਲੇ ਹੋ, ਕਹਿੰਦੇ ਤੁਹਾਨੂੰ ਵੀ ਤਾਂ ਨਿਮਰਤਾ ਸਿਖਾਉਣੀ ਆ ਨਾ, ਤੁਹਾਨੂੰ ਸਿਖਾਉਣ ਵਾਸਤੇ ਅਸੀਂ ਕਹਿੰਦੇ ਹਾਂ ਭਾਈ ਸਾਧ ਸੰਗਤ ਸ਼ਬਦ ਦਾ ਆਸਰਾ ਰੱਖਿਓ ਅਤੇ ਸੰਗਤ ਦਾ ਆਸਰਾ ਹਮੇਸ਼ਾ ਤੱਕਿਓ। ਸੰਗਤ ਕਿਲਾ ਰੂਪ ਹੁੰਦੀ ਹੈ ਬੰਦੇ ਵਾਸਤੇ, ਸ਼ਬਦ ਦਾ ਕਿਲਾ, ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਭਾਈ, ਅਤੇ ਇੱਕ ਸੰਗਤ ਦਾ ਕਿਲਾ, ਇਹ ਦੋ ਕਿਲੇ ਨਹੀਂ ਛੱਡਣੇ, ਸਦਾ ਇਹਨਾਂ ਕਿਲਿਆਂ ਦੇ ਵਿੱਚ ਰਹਿਣਾ। ਜਿਹੜਾ ਇਹਨਾਂ ਕਿਲਿਆਂ ਦੇ ਵਿੱਚ ਰਹੂਗਾ ਉਹਦੀ ਸਦਾ ਕਾਮ ਕਰੋ ਲੋ ਮੋਹੰਕਾਰ ਤੋਂ, ਦੁਸ਼ਮਣਾਂ ਤੋਂ ਰੱਖਿਆ ਹੋਵੇਗੀ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਧਾਂ ਦੇ ਕੁਝ ਹੋਰ ਪ੍ਰਸ਼ਨ ਬਾਕੀ ਸੀ ਉਹਨਾਂ ਦੀ ਨਿਵਿਰਤੀ ਕਰ ਦਿੱਤੀ ਹੈ। ਕੱਲ੍ਹ ਤੋਂ ਹੁਣ ਪ੍ਰਾਰੰਭ ਕਰਾਂਗੇ ਪਹਿਲੀ ਪੌੜੀ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ਾਂ ਕਰਨਗੇ, ਪਿਆਰ ਸਤਿਕਾਰ ਨਾਲ ਸਮੇਂ ਸਿਰ ਪਹੁੰਚ ਕੇ ਲਾਭ ਉਠਾਉਣਾ ਸੰਗਤਾਂ ਨੇ। ਆਓ ਜਾਪ ਕਰੀਏ ਉਸ ਵਾਹਿਗੁਰੂ ਦਾ, ਜਿਸ ਅਕਾਲ ਪੁਰਖ ਦੀ ਕਿਰਪਾ ਨਾਲ ਆਪਾਂ ਨੂੰ ਇੰਨੀਆਂ ਵੱਡੀਆਂ ਦਾਤਾਂ ਪ੍ਰਾਪਤ ਹੋਈਆਂ ਨੇ। ਪਿਆਰ ਨਾਲ ਜਪੋ ਵਾਹਿਗੁਰੂ ਵਾਹਿਗੁਰੂ।
वाहे गुरु वाहे गुरु। वाहे गुरु